ਆਓ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਦੇਵ ਜੀ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇਹ ਜਿਹੜਾ ਪਾਵਨ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜਦੋਂ ਸਤਿਗੁਰੂ ਜੀ ਹਰਿਦੁਆਰ ਕੁੰਭ ਦੇ ਮੌਕੇ ਤੇ ਚਾਰੇ ਪਾਸੇ ਆਉਣ ਵਾਲੇ ਲੋਕਾਂ ਦੀ ਬੜੀ ਭਾਰੀ ਭੀੜ ਵਿੱਚ ਪਹੁੰਚ ਗਏ, ਉੱਥੇ ਜਾ ਕੇ ਮਹਾਰਾਜ ਨੇ ਸਾਰਿਆਂ ਦੇ ਮਨ ਦੇਖੇ, ਸਭ ਦੇ ਮਨ ਮੈਲੇ ਹੈ, ਮਨਾਂ ਦੇ ਅੰਦਰ ਵਿਕਾਰ ਭਰੇ ਪਏ ਨੇ। ਲੱਭ ਹੈ, ਲੋਭ ਹੈ, ਕਾਮ ਹੈ, ਤ੍ਰਿਸ਼ਨਾ ਹੈ, ਈਰਖਾ ਹੈ। ਗੁਰਾਂ ਨੇ ਸੋਚਿਆ ਇਹਨਾਂ ਨੂੰ ਵਿਚਾਰ ਦੇਈਏ, ਕੋਈ ਉਪਦੇਸ਼ ਦੇਈਏ, ਪਰ ਇਹਨਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੋਈ ਕਾਰਜ ਕਰਨਾ ਚਾਹੀਦਾ। ਰਾਤ ਜਦੋਂ ਬਤੀਤ ਹੋਈ, ਸਵੇਰ ਹੋਈ, ਮਹਾਰਾਜ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਕੇ ਸੂਰਜ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਪਾਣੀ ਦੇਣਾ ਸ਼ੁਰੂ ਕੀਤਾ, ਇਹਨਾਂ ਨੂੰ ਸੱਚੇ ਪਾਤਸ਼ਾਹ ਵੀ ਵਿੱਚ ਇਸ਼ਨਾਨ ਕਰਕੇ ਸੂਰਜ ਦੇ ਉਲਟ ਪਾਸੇ ਪੱਛਮ ਦਿਸ਼ਾ ਲਹਿੰਦੇ ਵੱਲ ਨੂੰ ਪਾਣੀ ਦੇਣ ਲੱਗ ਪਏ। ਲਹਿੰਦੇ ਵੱਲ ਨੂੰ ਜਦੋਂ ਪਾਣੀ ਚੂਲੀਆਂ ਭਰ ਭਰ ਦੇਣ ਲੱਗੇ, ਉਸ ਵਕਤ ਲੋਕਾਂ ਨੇ ਆ ਕੇ ਦੇਖਿਆ, ਇਹ ਪੁੱਠੇ ਪਾਸੇ ਨੂੰ ਪਾਣੀ ਦਿੰਦੇ ਆ, ਅਸੀਂ ਚੜ੍ਹਦੇ ਵੱਲ ਨੂੰ ਦਿੰਦੇ ਹਾਂ। ਹਿੰਦੂ ਚੜ੍ਹਦੇ ਵੱਲ ਨੂੰ ਮੱਥਾ ਟੇਕਦੇ ਨੇ, ਲਹਿੰਦੇ ਵੱਲ ਨੂੰ ਮੁਸਲਮਾਨ ਟੇਕਦੇ ਨੇ। ਆਏ ਗੰਗਾ ਤੇ ਆ, ਪਾਣੀ ਪੁੱਠੇ ਪਾਸੇ ਨੂੰ ਦਿੰਦੇ ਆ। ਹੁਣ ਪ੍ਰਸ਼ਨ ਖੜਾ ਹੋ ਗਿਆ, ਇਹ ਹਿੰਦੂ ਹੈ ਜਾਂ ਮੁਸਲਮਾਨ ਹੈ? ਇੱਕ ਨੇ ਆ ਕੇ ਪੁੱਛ ਹੀ ਲਿਆ, ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ, ਸਾਨੂੰ ਤੁਹਾਡੀ ਕਿਰਿਆ ਦੀ ਸਮਝ ਹੀ ਨਹੀਂ ਲੱਗੀ ਹੈ, ਗੰਗਾ ਤੇ ਆਏ ਹੋ ਤੇ ਪਾਣੀ ਪੁੱਠੇ ਪਾਸੇ ਨੂੰ ਦੇ ਰਹੇ ਹੋ, ਜੇ ਮੁਸਲਮਾਨ ਹੋ ਤਾਂ ਗੰਗਾ ਚ ਹਿੰਦੂਆਂ ਨਾਲ ਰਲ ਕੇ ਕਿਉਂ ਇਸ਼ਨਾਨ ਕਰਦੇ ਹੋ, ਜੇ ਹਿੰਦੂ ਹੋ ਤਾਂ ਪੱਛਮ ਦੀ ਤਰਫ਼ ਮੂੰਹ ਕਰਕੇ ਪਾਣੀ ਕਿਉਂ ਦਿੰਦੇ ਹੋ? ਮਹਾਰਾਜ ਨੇ ਪੁੱਛਿਆ, ਤੁਸੀਂ ਪੂਰਬ ਵੱਲ ਮੂੰਹ ਕਰਕੇ ਜਲ ਕਿਹਨੂੰ ਦਿੰਦੇ ਹੋ? ਉਹ ਕਹਿਣ ਲੱਗੇ, ਸਾਰੇ ਅਸੀਂ ਤਾਂ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ ਜਿਹੜੇ ਸਾਡੇ ਮਰ ਚੁੱਕੇ ਨੇ ਬਜ਼ੁਰਗ ਆਦਿਕ, ਇਹ ਪਾਣੀ ਉਹਨਾਂ ਨੂੰ ਪਹੁੰਚਦਾ। ਫਿਰ ਮਹਾਰਾਜ ਨੇ ਪੁੱਛਿਆ, ਉਹ ਤੁਹਾਡੇ ਪਿੱਤਰ ਕਿੰਨੀ ਦੂਰ ਨੇ ਜਿਨ੍ਹਾਂ ਨੂੰ ਤੁਸੀਂ ਪਾਣੀ ਦਿੰਦੇ ਹੋ? ਸਿਆਣੇ ਲੋਕਾਂ ਨੇ ਕਿਹਾ, ਉਹ ਤਾਂ ਜੀ ਇੱਥੋਂ ਪਤਾ ਨਹੀਂ ਕਿੰਨੀ ਦੂਰ, ਲੱਖਾਂ ਮੀਲਾਂ ਤੇ ਵਸਦੇ ਹੋਣੇ ਆ, ਬਹੁਤ ਦੂਰ ਹੈ ਇੱਥੋਂ। ਫਿਰ ਮਹਾਰਾਜ ਕਹਿੰਦੇ, ਪਾਣੀ ਕਿਹਨੂੰ ਦੇ ਰਹੇ ਹੋ ਤੁਸੀਂ? ਕਹਿੰਦੇ ਜੀ ਪਿੱਤਰਾਂ ਨੂੰ। ਸਤਿਗੁਰੂ ਮਹਾਰਾਜ ਨੂੰ ਕਹਿੰਦੇ, ਫਿਰ ਤੁਸੀਂ ਕਿਹਨੂੰ ਦੇ ਰਹੇ ਹੋ? ਮਹਾਰਾਜ ਕਿਹਾ ਬਚਨ, ਜਿਸ ਵੇਲੇ ਅਸੀਂ ਹਰਿਦੁਆਰ ਆਉਣ ਲੱਗੇ ਸੀ ਤਾਂ ਖੇਤੀ ਬੀਜ ਕੇ ਆਏ ਸੀ, ਪਿੱਛੇ ਜਿਹੜੀ ਸਾਡੀ ਖੇਤੀ ਆ, ਅਸੀਂ ਕਿਹਾ ਵੀ ਉਹਨੂੰ ਪਾਣੀ ਨਹੀਂ ਦੇਣਾ ਕਿਸੇ ਨੇ, ਇਸ ਕਰਕੇ ਅਸੀਂ ਆਪਣੀ ਖੇਤੀ ਨੂੰ ਪਾਣੀ ਇੱਥੋਂ ਹੀ ਦੇਈ ਜਾਂਦੇ ਹਾਂ। ਤਾਂ ਲੋਕਾਂ ਨੇ ਆਖਿਆ, ਖੇਤੀ ਨੂੰ ਪਾਣੀ ਕਿਵੇਂ ਪਹੁੰਚ ਸਕਦਾ, ਇਹ ਤਾਂ ਗੱਲ ਨਹੀਂ ਬਣਦੀ। ਮਹਾਰਾਜ ਕਹਿਣ ਲੱਗੇ, ਮੇਰਾ ਖੇਤ ਤਾਂ ਆ ਨੇੜੇ ਹੀ ਆ ਇੱਥੋਂ, ਮੈਂ ਕਿਹੜਾ ਬਹੁਤੀ ਦੂਰ ਤੋਂ ਆਇਆ, ਇਹ ਤੁਹਾਡਾ ਪਾਣੀ ਉਹ ਉੱਥੇ ਜਦੋਂ ਪਹੁੰਚ ਸਕਦਾ ਹੈ ਲੱਖਾਂ ਮੀਲਾਂ ਤੇ ਇੱਥੋਂ ਦੇ ਕੇ, ਤੇ ਮੇਰਾ ਇੱਥੋਂ ਰਾਏ ਭੋਏ ਦੀ ਤਲਵੰਡੀ ਨਹੀਂ ਜਾ ਸਕਦਾ, ਕਿ 500-400 ਮੀਲ ਹੀ ਹੈ, ਉੱਥੇ ਜਾ ਨਹੀਂ ਸਕਦਾ ਪਾਣੀ। ਇੰਨੀ ਗੱਲ ਕਹਿ ਕੇ ਮਹਾਰਾਜ ਚੁੱਪ ਹੋ ਗਏ। ਸੋ ਇਸ ਕਰਕੇ ਸਾਰੇ ਲੋਕ ਵੀ ਚੁੱਪ ਹੋ ਗਏ, ਵੀ ਜਵਾਬ ਨਾ ਕਿਸੇ ਨੂੰ ਆਇਆ। ਜਦੋਂ ਕੋਈ ਫਿਰ ਸੰਧਿਆ ਕਰਨ ਲੱਗ ਪਿਆ, ਕੋਈ ਤਰਪਣ ਕਰਨ ਲੱਗ ਪਏ, ਕੋਈ ਮਾਲਾ ਲੈ ਕੇ ਜਾਪ ਕਰਨ ਲੱਗ ਪਿਆ, ਫਿਰ ਹਜ਼ੂਰ ਨੇ ਨਿਗਾਹ ਮਾਰੀ, ਕਿਸੇ ਦਾ ਮਨ ਨਾ ਟਿਕਿਆ ਹੋਇਆ, ਸਾਰਿਆਂ ਦੇ ਮਨ ਭੱਜੇ ਫਿਰਦੇ ਆ, ਕਿਸੇ ਦਾ ਕਿਧਰੇ, ਕਿਸੇ ਦਾ ਕਿਧਰੇ। ਇਹ ਬਚਨ ਦੇਖ ਕੇ ਮਹਾਰਾਜ ਨੇ ਕਿਹਾ, ਤੁਸੀਂ ਸਾਰੇ ਨਰਕਾਂ ਦੇ ਅਧਿਕਾਰੀ ਹੋ। ਕਹਿੰਦੇ ਮਹਾਰਾਜ ਕਿਉਂ, ਜੇ ਤੁਹਾਡਾ ਮਨ ਹੀ ਨਹੀਂ ਟਿਕਿਆ ਤਾਂ ਬਾਹਰਲੀ ਕਿਰਿਆ ਕਿਵੇਂ ਫਲ ਦੇਵੇਗੀ? ਬਾਹਰਲੀ ਕਿਰਿਆ, ਬਾਹਰੋਂ ਤੁਸੀਂ ਮਾਲਾ ਫੜੀਆਂ, ਅੱਖਾਂ ਬੰਦ ਕੀਤੀਆਂ, ਸਮਾਧੀਆਂ ਲਾ ਲਾ ਦਿਖਾਉਂਦੇ ਹੋ, ਇਹਦਾ ਕੀ ਫਲ ਹੋਵੇਗਾ? ਜਦੋਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਨਿਰਣਾ ਕਰਕੇ ਦੱਸਿਆ, ਤੇਰਾ ਮਨ ਤਾਂ ਉਹ ਫਲਾਣੇ ਥਾਂ ਗਿਆ, ਉਹ ਕਹਿੰਦਾ ਹਾਂ ਗੱਲ ਤਾਂ ਸਹੀ। ਦੂਜਾ ਕਹਿੰਦਾ ਫਿਰ ਮੇਰਾ ਦੱਸੋ, ਕਹਿੰਦਾ ਤੇਰੇ ਦਿੱਲੀ ਉਹ ਫਲਾਣੇ ਕੰਮ ਗਿਆ, ਤੇਰਾ ਬਨਾਰਸ ਗਿਆ ਹੋਇਆ। ਹਾਂ ਜੀ ਹਾਂ, ਗੱਲ ਤਾਂ ਸਹੀ ਹੈ, ਕਿਉਂਕਿ ਉੱਥੇ ਸਾਡੇ ਫਲਾਨਾ ਕੰਮ ਹੈ, ਕੋਈ ਕਹਿੰਦਾ ਫਲਾਣੇ ਸਮੇਂ ਫਲਾਨਾ ਕੰਮ ਗਿਆ, ਮੇਰਾ ਮਨ ਉੱਥੇ ਚਲਿਆ ਗਿਆ। ਜਦੋਂ ਇਹ ਸਾਰਿਆਂ ਨੇ ਸੁਣੀ ਤਾਂ ਸਾਰੇ ਸਮਝ ਗਏ ਵੀ ਇਹ ਤਾਂ ਕੋਈ ਪੂਰਨ ਪੁਰਸ਼ ਹੈ। ਉਸ ਵਕਤ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਿਆ ਕੇ ਮਹਾਰਾਜ ਨੇ ਦੇਖਿਆ ਵੀ ਹੁਣ ਮਨ ਪਸੀਜ ਗਿਆ, ਮੌਕਾ ਬਣ ਗਿਆ, ਉਪਦੇਸ਼ ਦੇਣਾ ਚਾਹੀਦਾ। ਇਹਨਾਂ ਨੂੰ ਇੱਕ ਪੰਡਿਤ ਆ ਕੇ ਕਹਿਣ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਬੜੇ ਪਿਆਰ ਨਾਲ ਤੁਹਾਨੂੰ ਭੋਜਨ ਛਕਾਉਣਾ, ਚੌਂਕਾ ਸਜਾ ਕੇ ਚੰਗੀ ਤਰ੍ਹਾਂ ਐਨ ਸ਼ੁੱਧ ਹੋ ਕੇ ਲੱਕੜਾਂ ਵੀ ਧੋਤੀਆਂ, ਪੋਚਾ ਮਾਰਿਆ ਚੁੱਲ੍ਹੇ ਨੂੰ ਬਹੁਤ ਸੋਹਣਾ ਬਣਾ ਕੇ, ਕਿਸੇ ਨੇ ਦੂਰੋਂ ਤੱਕ ਵੀ ਨਹੀਂ ਦੇਖਿਆ, ਭਿੱਟਿਆ ਨਹੀਂ ਹੋਇਆ, ਅਸੀਂ ਬੜੇ ਪਿਆਰ ਨਾਲ ਤੁਹਾਡੇ ਲਈ ਤਿਆਰ ਕੀਤਾ ਭੋਜਨ, ਆਓ ਤੁਸੀਂ ਆਓ। ਸੋ ਉਸ ਵਕਤ ਜਦੋਂ ਭਾਈ ਮਰਦਾਨਾ ਅੰਦਰ ਜਾਣ ਲੱਗੇ, ਕਹਿੰਦੇ ਤੁਸੀਂ ਨਹੀਂ ਆ ਸਕਦੇ, ਹਜ਼ੂਰ ਨੇ ਆਉਣਾ। ਮਹਾਰਾਜ ਕਹਿੰਦੇ ਕੀ ਗੱਲ, ਇਹ ਕਿਉਂ ਨਹੀਂ ਆ ਸਕਦੇ? ਕਹਿੰਦੇ ਮਹਾਰਾਜ ਨਹੀਂ, ਇਹ ਮਰਾਸ਼ੀ ਹੈ, ਡੂਮ ਜਾਤ ਹੈ, ਤੁਸੀਂ ਖੱਤਰੀ ਹੋ ਇਸ ਕਰਕੇ। ਮਹਾਰਾਜ ਕਹਿੰਦੇ ਬੰਦੇ ਦੇ ਅੰਦਰ ਨੂੰ ਦੇਖਣਾ ਚਾਹੀਦਾ, ਸਾਡਾ ਮਰਦਾਨਾ ਸ਼ੁੱਧ ਹੈ, ਮਰਦਾਨੇ ਦਾ ਹਿਰਦਾ ਸ਼ੁੱਧ ਹੈ, ਇਹਦੇ ਨਿਰਛਲ ਬੰਦਾ, ਨਾਮ ਜਪਣ ਵਾਲਾ, ਕੀਰਤਨ ਕਰਦਾ ਸਾਡੇ ਨਾਲ, ਅਤੇ ਤੁਸੀਂ ਲੋਕ ਅੰਦਰੋਂ ਤੁਹਾਡੇ ਅੰਦਰ ਪਤਾ ਨਹੀਂ ਕੀ ਭਰਿਆ ਪਿਆ, ਤੁਸੀਂ ਕਹਿੰਦੇ ਅਸੀਂ ਨੇੜੇ ਕਿਸੇ ਨੂੰ ਲੱਗਣ ਨਹੀਂ ਦਿੱਤਾ, ਭਈ ਕੋਈ ਨੇੜੇ ਨੀਵੀਂ ਜਾਤੀ ਨਹੀਂ ਆਈ, ਕੋਈ ਕਿਸੇ ਨੇ ਦੂਰੋਂ ਵੀ ਨਹੀਂ ਦੇਖਿਆ, ਕੋਈ ਟੱਚ ਵੀ ਨਹੀਂ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦਾ ਬਾਹਰੋਂ ਤਾਂ ਦੇਖਣ ਨੂੰ ਸਾਫ਼ ਸੁਥਰਾ ਲੱਗਦਾ ਤੁਹਾਡੇ ਵਰਗਾ, ਪਰ ਤੁਹਾਡੇ ਅੰਦਰ ਕਿੰਨਾ ਕੁਛ ਭਰਿਆ ਪਿਆ। ਔਰ ਜਿਹੜਾ ਭਾਈ ਸਾਡਾ ਮਰਦਾਨਾ, ਇਹਦਾ ਹਿਰਦਾ ਸਾਫ਼ ਸੁਥਰਾ, ਇਸ ਤਰ੍ਹਾਂ ਦਾ ਰੌਲਾ ਪਾ ਕੇ ਬੈਠੇ। ਕਹਿੰਦੇ ਮਹਾਰਾਜ ਫਿਰ ਸਾਡੇ ਅੰਦਰ ਕੀ ਭਰਿਆ, ਕਿਹੜੀ ਗੰਦਗੀ ਹੈ? ਸਤਿਗੁਰੂ ਕਹਿੰਦੇ ਤੁਹਾਡੇ ਵੜਨ ਨਾਲ ਸਮਕਾ ਚੌਂਕਾ ਪਿੱਟ ਗਿਆ ਹੈ। ਕਹਿੰਦੇ ਮਹਾਰਾਜ ਸਾਡੇ ਅੰਦਰ ਕੀ ਐਸਾ ਦੇਖ ਲਿਆ ਜੀ, ਕਿਰਪਾ ਕਰਕੇ ਹੁਣ ਸਾਨੂੰ ਵੀ ਦੱਸੋ। ਸਤਿਗੁਰੂ ਨੇ ਇਹ ਸ਼ਬਦ ਉਦੋਂ ਉਚਾਰਿਆ, ਸ੍ਰੀ ਰਾਗ ਮਹੱਲਾ ਪਹਿਲਾ, ਲੱਭ ਕੁੱਤਾ ਕੂੜ ਚੂਹੜਾ। ਸਤਿਗੁਰੂ ਕਹਿੰਦੇ ਤੁਹਾਡੇ ਅੰਤਸ਼ਕਰਨ ਰੂਪ ਚੌਂਕੇ ਦੇ ਅੰਦਰ ਪਦਾਰਥਾਂ ਦੇ ਇਕੱਤਰ ਕਰਨ ਦਾ ਜਿਹੜਾ ਲੱਭ ਹੈ ਨਾ, ਲੋਭ ਹੈ, ਇਹੀ ਇੱਕ ਕੂਕਰ ਵਾੜਿਆ, ਕੁੱਤਾ ਵਾੜਿਆ ਹੋਇਆ ਅੰਦਰ। ਲੱਭ ਰੂਪ ਕੁੱਤਾ ਹੈ, ਗ੍ਰੀਡੀ ਡੌਗ ਦੀ ਕਹਾਣੀ ਸੁਣੀ ਹੋਣੀ ਸਾਰਿਆਂ ਨੇ, ਕਹਿੰਦੇ ਤੁਸੀਂ ਤਾਂ ਉਹ ਹੈ ਸਾਰੇ ਇਕੱਠੇ ਹੋਏ ਵੇ। ਇਸ ਕਰਕੇ ਲਾਲਚੀ ਹੁੰਦੇ ਬਹੁਤ, ਇਸ ਬਹਾਨੇ ਤੁਸੀਂ ਪੈਸਾ ਪਦਾਰਥ ਜੀ, ਅਸੀਂ ਉੱਥੇ ਫਲਾਣੇ ਥਾਂ ਲੰਗਰ ਲਾਉਣਾ, ਫਲਾਣੇ ਥਾਂ ਦੇ ਉੱਤੇ ਆਹ ਕਰਨਾ, ਲੋਕ ਫਿਰ ਤੁਹਾਨੂੰ ਬਹੁਤ ਸਮਾਨ ਦੇ ਜਾਂਦੇ ਨੇ, ਤੁਸੀਂ ਉਹ ਸਮਾਨ ਖਵਾਉਂਦੇ ਤਾਂ ਥੋੜ੍ਹਾ ਹੀ ਹੋ, ਵੇਚ ਛੱਡਦੇ ਹੋ ਸਾਰਾ ਹੀ, ਫਿਰ ਉਹ 'ਚ ਪੈਸੇ ਕਮਾ ਕੇ ਉਹ ਲੋਭ ਹੀ ਹੋਇਆ। ਲੱਭ ਹੁੰਦਾ ਖਾਣ ਦਾ, ਅਤੇ ਇਸੇ ਪ੍ਰਕਾਰ ਲੋਭ ਹੈ ਜੋੜਨ ਦਾ। ਕੂੜ ਚੂੜਾ ਜਿਹੜਾ ਝੂਠ ਬੋਲਣਾ ਹੈ ਹਮੇਸ਼ਾ, ਇਹ ਚੂੜਾ ਨਾਲ ਰੱਖਿਆ ਹੋਇਆ ਤੁਸੀਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਹੋਈਆਂ ਸੀ, ਖੱਤਰੀ, ਬ੍ਰਾਹਮਣ, ਫਿਰ ਵੈਸ਼, ਫਿਰ ਨੀਵੀਂ ਜਾਤੀ ਸੀ ਸੂਦਰ, ਗੰਦਗੀ ਵਗੈਰਾ ਸਫਾਈ ਕਰਨ ਵਾਲੇ ਨੂੰ ਵੀ ਅੱਖਰ ਵਰਤਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹਨੂੰ ਤੁਸੀਂ ਕਹਿੰਦੇ ਬੜਾ ਚੂੜਾ ਹੈ, ਮਾੜਾ ਬੰਦਾ, ਉਹ ਪਵਿੱਤਰ ਹੋ ਸਕਦਾ ਹੈ, ਪਰ ਤੁਸੀਂ ਨਹੀਂ ਹੋ ਸਕਦੇ, ਕਿਉਂਕਿ ਤੁਹਾਡੇ ਅੰਦਰ ਹੀ ਗੰਦਗੀ ਭਰੀ ਪਈ ਹੈ। ਠੱਗ ਖਾਧਾ ਮੁਰਦਾਰ, ਜਿਹੜਾ ਤੁਸੀਂ ਲੋਕਾਂ ਨੂੰ ਠੱਗ ਕੇ ਖਾਂਦੇ ਹੋ, ਇਹੀ ਤੁਸੀਂ ਮੁਰਦਾਰ ਹੁੰਦਾ ਮਰੇ ਹੋਏ ਪਸ਼ੂ ਦਾ ਖਾਣਾ ਖਾਂਦੇ ਹੋ, ਐਡਾ ਭੈੜਾ ਤੁਹਾਡੇ ਹਾਲਾਤ ਨੇ ਜਿਹੜੇ ਅੰਦਰ ਲਏ। ਕਿਉਂਕਿ ਦੁਨੀਆਂ ਦੇ ਅੰਦਰ ਕੋਈ ਉਪਦੇਸ਼ ਕਰਤਾ ਹੈ ਹੀ ਨਹੀਂ ਸੀ, ਕਈ ਹਜ਼ਾਰਾਂ ਸਾਲਾਂ ਤੋਂ ਜਦੋਂ ਨਾ ਉਪਦੇਸ਼ ਕਰਤਾ ਕੋਈ ਆਵੇ, ਪ੍ਰਭਾਵੀ ਬੰਦਾ ਦੁਨੀਆਂ ਦੇ ਅੰਦਰ ਨਾ ਆਵੇ, ਜਦੋਂ ਕਈ ਸੌ ਹਜ਼ਾਰ ਸਾਲ ਲੰਘ ਜਾਣ, ਤਾਂ ਲੋਕ ਸਮਝਦੇ ਨੇ ਧਰਮ ਕਰਮ ਐਵੇਂ ਹੀ ਆ, ਫਿਰ ਪਰਮੇਸ਼ਰ ਆਪਣਾ ਕੋਈ ਸਰੂਪ, ਕੋਈ ਕਿਸੇ ਦੀ ਸੇਵਾ ਲਾ ਕੇ ਦੁਨੀਆਂ 'ਤੇ ਭੇਜਦੇ ਨੇ। ਜਾਓ ਜਾ ਕੇ ਸਮਝਾ ਕੇ ਆਓ ਦੁਨੀਆਂ ਨੂੰ, ਦੁਨੀਆਂ ਦੇ ਅੰਦਰ ਕੁਮੱਤ ਆ ਜਾਂਦੀ ਆਪਣੇ ਆਪ ਹੀ, ਲੋਕ ਆਪਣੇ ਮਨ ਦੀਆਂ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਹੋਰ ਤੁਹਾਡੇ ਨਾਲ ਕੀ ਹੈ? ਪਰ ਨਿੰਦਾ ਪਰ ਮਲ ਮੁਖ ਸੁਧੀ ਤੋਏ ਸੁਧੀ ਪਾਠ ਨਹੀਂ ਕਰਨਾ ਇੱਥੇ ਕਹਿੰਦੇ ਸੁਧੀ ਹੋਈ ਆ ਸੁਧੀ ਭਾਵ ਨਿਰੀ ਹੋਈ ਜਿਹੜੀ ਮੂੰਹ ਨਾਲ ਪਰਾਈ ਨਿੰਦਿਆ ਕਰਦੇ ਹੋਏ ਸੁਧੀ ਤੋਂ ਭਾਵ ਸ਼ੁੱਧ ਨਿਰੋਲ ਪਰ ਮਲ ਦੂਜੇ ਦੀ ਸੋ ਗੰਦਗੀ ਖਾਣ ਵਾਲੀ ਗੱਲ ਹੈ ਜਿਹੜੀ ਪਰਾਈ ਨਿੰਦਾ ਕਰਨੀ ਹੈ ਇਹ ਤਾਂ ਪਰਾਏ ਦੇ ਪਾਪ ਖਾ ਲਏ ਸਾਰੇ ਨਿੰਦਾ ਕਰਕੇ ਨਿੰਦਾ ਕਿਹਨੂੰ ਕਹਿੰਦੇ ਜੀ ਕਹਿੰਦੇ ਨਿੰਦਾ ਉਹ ਗੱਲ ਹੈ ਜਿਹੜੀ ਦੇਖੀ ਨਾ ਹੋਵੇ ਅੱਖੀਂ ਤੇ ਉਈ ਸੁਣੀ ਹੋਵੇ ਇੱਕ ਦੂਜੇ ਤੋਂ ਫਿਰ ਉਹ ਖੰਭਾਂ ਦੀਆਂ ਡਾਰਾਂ ਬਣਾ ਬਣਾ ਕੇ ਗਾਹਾਂ ਵੱਡੀ ਸਾਰੀ ਐਡੀ ਵੱਡੀ ਗੱਲ ਬਣਾ ਦੇਣੀ ਛੋਟੀ ਜੀ ਤੋਂ ਕਿ ਗੱਲ ਸਿਰੇ ਹੀ ਲਾ ਦੇਣੀ ਫਿਰ ਇੰਨੀ ਨਿੰਦਿਆ ਕਰਨੀ ਇੰਨੀ ਨਿੰਦਿਆ ਕਰਨੀ ਕਿ ਜਿਹੜੀ ਗੱਲ ਕਦੇ ਹੋਈ ਹੋਈ ਨਹੀਂ ਜਦ ਜਾ ਕੇ ਉਸ ਬੰਦੇ ਨੂੰ ਆਪਾਂ ਪੁੱਛਦੇ ਵੀ ਆਹ ਗੱਲ ਲੋਕ ਕਹਿੰਦੇ ਨੇ ਉਹ ਕਹਿੰਦੇ ਇਹ ਤਾਂ ਗੱਲ ਹੋਈ ਨਹੀਂ ਲੋਕ ਤਾਂ ਇੱਕ ਚੀਜ਼ ਦੀ ਗਾਹਾਂ ਹਜ਼ਾਰ ਗੁਣਾ ਵਧਾ ਕੇ ਗੱਲ ਕਰਦੇ ਨੇ ਉਹੀ ਨਿੰਦਾ ਹੋ ਗਈ ਨਿੰਦਾ ਹੋਣ ਵਿੱਚ ਜਿਹਦੀ ਨਿੰਦਾ ਕੀਤੀ ਉਹਦੀ ਤਾਂ ਸਾਰੀ ਜਨਮਾਂ ਜਨਮਾਂ ਦੀ ਮੈਲ ਖਾ ਗਏ ਲੋਕੀ ਉਹ ਤਾਂ ਸ਼ੁੱਧ ਹੋ ਗਿਆ ਪਰ ਆਪ ਮੈਲੇ ਹੋ ਗਏ ਇਸ ਕਰਕੇ ਤੁਹਾਡੇ ਅੰਦਰ ਜਿਹੜੀ ਨਿੰਦਾ ਹੈ ਨਿੰਦਾ ਕਰਨ ਦੀ ਹਰ ਵਕਤ ਮੈਲ ਹੀ ਖਾਂਦੇ ਹੋ ਤੁਸੀਂ ਲੋਕਾਂ ਦੀ ਬੈਠ ਕੇ ਕਦੇ ਤੁਸੀਂ ਕਿਹੜਾ ਰਾਮ ਰਾਮ ਜਪਿਆ ਕਿਹੜਾ ਕੋਈ ਧਾਰਮਿਕ ਗ੍ਰੰਥ ਪੜ੍ਹਦੇ ਹੋ ਇਸ ਕਰਕੇ ਤੁਸੀਂ ਉਹ ਜੀ ਇੰਨਾ ਖਾ ਗਿਆ ਫਲਾਣੇ ਨੇ ਆਹ ਕਰ ਦਿੱਤਾ ਅੱਜ ਕੱਲ੍ਹ ਵੀ ਇਹੀ ਸਾਰਾ ਚੱਲਦਾ ਹੁਣ ਸਮਾਂ ਮੁੜ ਕੇ ਉਨਾ ਹੀ ਫੇਰ ਆ ਗਿਆ ਉਸੇ ਤਰ੍ਹਾਂ ਦਾ ਅਗਨ ਕ੍ਰੋਧ ਚੰਡਾਲ ਜਿਸ ਵੇਲੇ ਗੁੱਸਾ ਆਉਂਦਾ ਪਹਿਲਾਂ ਤਾਂ ਆਪਣੇ ਅੰਦਰੋਂ ਸੜਦਾ ਫੇਰ ਇਹੀ ਦੂਜੇ ਨੂੰ ਸਾੜਦਾ ਫਿਰ ਦੂਜਿਆਂ ਨੂੰ ਗਾਲੀ ਗਲੋਚ ਘਸੁੰਨ ਮੁੱਕੀ ਲੜਾਈ ਝਗੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਫੇਰ ਜਿਹੜਾ ਹੈ ਨਾ ਕ੍ਰੋਧ ਇਹ ਚੰਡਾਲ ਦਾ ਰੂਪ ਲੈ ਲੈਂਦਾ ਚੰਡਾਲਾਂ ਵਾਲਾ ਕੰਮ ਹੁੰਦਾ ਕ੍ਰੋਧ ਦਾ ਕਾਲ ਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਆਹੇ ਕ੍ਰੋਧ ਨਿਜਾਸਰਾ ਕੋ ਦਹਿ ਵਿਖਨਾ ਸੋ ਇਸ ਕਰਕੇ ਸਾਸ ਦਾਹੇ ਜਿਹੜੀ ਇਹ ਜ਼ਹਿਰ ਹੈ ਜ਼ਹਿਰ ਜਿਸ ਭਾਂਡੇ ਦੇ ਵਿੱਚ ਪਈ ਹੈ ਉਹਨੂੰ ਨਹੀਂ ਸਾੜਦੀ ਮਾਰਦੀ ਨਹੀਂ ਕਿਉਂਕਿ ਜ਼ਹਿਰ ਜਦੋਂ ਆਪਣੇ ਅੰਦਰ ਜਾਂਦੀ ਉਦੋਂ ਹੀ ਖਰਾਬ ਕਰਦੀ ਆਪਾਂ ਨੂੰ ਪਰ ਗੁੱਸਾ ਗੁੱਸਾ ਤਾਂ ਜਿਹੜੇ ਭਾਂਡੇ 'ਚ ਪਿਆ ਜਿਸ ਸਰੀਰ 'ਚ ਆ ਗਿਆ ਉਹਨੂੰ ਵੀ ਸਾੜਦਾ ਦੂਜੇ ਨੂੰ ਵੀ ਸਾੜਦਾ ਤੀਜੇ ਨੂੰ ਵੀ ਸਾੜਦਾ ਇੱਕ ਬੰਦਾ ਘਰ 'ਚ ਗੁੱਸੇ 'ਚ ਆਇਆ ਸਾਰੇ ਘਰ ਦਾ ਹੀ ਮਾਹੌਲ ਖਰਾਬ ਕਰ ਦਿੱਤਾ ਸੰਗਤ ਵਿੱਚ ਇੱਕ ਗੁੱਸੇ ਹੋ ਗਿਆ ਸਾਰੀ ਸੰਗਤ ਵਿੱਚ ਹੀ ਗੁੱਸਾ ਫੈਲ ਗਿਆ ਉਹ ਸਾਰਿਆਂ ਨੂੰ ਹੀ ਤੰਗ ਕਰੀ ਜਾਂਦਾ ਇੱਕੋ ਹੀ ਗੁੱਸੇ ਵਾਲਾ ਬੰਦਾ ਇਸ ਕਰਕੇ ਸਤਿਗੁਰੂ ਕਹਿੰਦੇ ਅਗਨ ਕ੍ਰੋਧ ਚੰਡਾਲ ਤੁਹਾਡੇ ਅੰਦਰ ਇਹ ਚੀਜ਼ਾਂ ਭਰੀਆਂ ਪਈਆਂ ਨੇ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਕਹਿੰਦੇ ਹੇ ਮੇਰੇ ਵਾਹਿਗੁਰੂ ਹੇ ਮੇਰੇ ਕਰਤਾਰ ਜੀਵਾਂ ਦਾ ਇਹ ਕਰਮ ਇਸ ਤਰ੍ਹਾਂ ਦਾ ਭੈੜੇ ਕਰਮ ਨੇ ਕਿ ਰਸਾਂ ਕਸਾਂ ਨੂੰ ਖਾ ਕੇ ਕਸ ਹੁੰਦਾ ਕਸੀਸ ਦੇ ਕੇ ਕੱਢੇ ਹੋਏ ਰਸ ਆ ਮਾੜੀਆਂ ਚੀਜ਼ਾਂ ਜਿਹੜੀਆਂ ਲੋਕ ਪੀਂਦੇ ਆ ਇਸੇ ਤਰ੍ਹਾਂ ਉਹਨਾਂ ਨੂੰ ਖਾ ਪੀ ਕੇ ਫਿਰ ਆਪਣੀ ਸ਼ਲਾਘਾ ਕਰਨੀ ਅਸੀਂ ਸਭ ਤੋਂ ਚੰਗੇ ਹਾਂ ਰਸ ਕਸ ਖਾ ਕੇ ਆਪ ਸਲਾਹਣਾ ਨਾਲੇ ਤਾਂ ਸਾਰਾ ਕੁਛ ਖਾ ਪੀ ਜਾਣਾ ਅਤੇ ਨਾਲੇ ਆਪਣੀ ਸਿਫਤ ਕਰ ਦੇਖੋ ਜੀ ਸਾਡੇ ਮਨਾਂ 'ਚ ਬਲਬਿੰਗ ਨਹੀਂ ਹੈ ਇਹਨੇ ਠੀਕ ਹੈ ਅਸੀਂ ਖਾਂਦੇ ਪੀਂਦੇ ਹਾਂ ਆਹ ਜਿਹੜੇ ਗੁਰਦੁਆਰੇ ਲੋਕ ਜਾਂਦੇ ਇਹਨਾਂ 'ਚ ਤਾਂ ਬਹੁਤ ਬਿੰਗ ਬਲ ਹੁੰਦੇ ਕਸੂਰ ਸੰਗਤ 'ਚ ਹੀ ਕੱਢੀ ਜਾਣਾ ਇਸੇ ਤਰ੍ਹਾਂ ਹੀ ਦੁਨੀਆਂ ਦੀ ਸ਼ੁਰੂ ਤੋਂ ਇੱਕ ਲੈ ਕੇ ਨੀਤੀ ਚੱਲੀ ਆਉਂਦੀ ਆ ਮਾੜੇ ਕੰਮ ਕਰਕੇ ਵੀ ਕਹਿਣਾ ਕਿ ਸਾਡਾ ਤਾਂ ਮਨ ਸਾਫ਼ ਹੈ ਜੀ ਦੇਖੋ ਅਸੀਂ ਤਾਂ ਤਾਈਆਂ ਨਹੀਂ ਪਾਠ ਕਰਦੇ ਸਾਡਾ ਤਾਂ ਮਨ ਸਾਫ਼ ਹੈ ਨਾਲੇ ਇੰਨੇ ਬਿੰਗ ਬਾਲ ਨੇ ਵਿੱਚ ਇਹ ਕਰਮ ਮੇਰੇ ਕਰਤਾਰ ਹੈ ਮੇਰੇ ਵਾਹਿਗੁਰੂ ਦੁਨੀਆਂ ਦੇ ਇਹੋ ਜਿਹਾ ਕਰਮ ਹੋ ਗਿਆ ਜਿਹੜਾ ਬੰਦਾ ਚੋਰ ਹੈ ਡਾਕੂ ਹੈ ਜਿਹੜਾ ਬੰਦਾ ਮਾੜਾ ਉਹ ਤਾਂ ਕਹਿੰਦੇ ਮੈਂ ਸੰਤ ਮਹਾਤਮਾ ਗੁਰਮੁਖ ਪਿਆਰਾ ਅਤੇ ਜਿਹੜੇ ਸੰਗਤ ਵਿੱਚ ਰਹਿੰਦੇ ਨੇ ਸੇਵਾ ਕਰਦੇ ਨੇ ਕਹਿੰਦੇ ਇਹ ਤਾਂ ਖਾ ਗਿਆ ਲੁੱਟ ਕੇ ਇਹ ਖਾ ਗਿਆ ਸਾਰਾ ਕੁਛ ਇਹ ਤਾਂ ਬਹੁਤ ਭੈੜਾ ਆਦਮੀ ਹੈ ਉਹਨੂੰ ਭੈੜਾ ਬਣਾ ਛੱਡਦੇ ਆ ਬਾਬਾ ਬੋਲੀਐ ਪਤ ਹੋਏ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਬਚਨ ਬੋਲਣਾ ਚਾਹੀਦਾ ਜਿਹਦੇ ਕਰਕੇ ਬੰਦੇ ਦੀ ਇੱਜ਼ਤ ਬਣੇ ਮਾੜਾ ਅੱਖਰ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਪਹਿਲਾਂ ਵੀ ਸਮਝਾ ਆਏ ਨੇ ਕਿ ਨਿੰਦਾ ਕਰਨੀ ਚੰਗੀ ਗੱਲ ਨਹੀਂ ਹੁੰਦੀ ਫਿਰ ਖਾ ਪੀ ਕੇ ਆਪਣੀ ਹੀ ਸਿਫਤ ਕਰੀ ਜਾਣੀ, ਇਹ ਦੂਜੇ ਦੀ ਨਿੰਦਾ ਕਰਨੀ ਚੰਗੀ ਗੱਲ ਨਹੀਂ ਹੈ। ਉਤਮ ਸੇ ਦਰ ਉਤਮ ਕਹੀ ਹੈ, ਨੀਚ ਕਰਮ ਬਹਿ ਰੋਏ ਰਹਾਓ। ਕਹਿੰਦੇ ਜਿਹੜੇ ਭਜਨ ਸਿਮਰਨ ਰੂਪ ਉੱਤਮ ਕਰਮਾਂ ਨੂੰ ਕਰਨ ਵਾਲੇ ਬੰਦੇ ਨੇ, ਉਹੀ ਮਨੁੱਖ ਵਾਹਿਗੁਰੂ ਦੇ ਦਰਬਾਰ ਵਿੱਚ ਉੱਤਮ ਕਹੇ ਜਾਂਦੇ ਨੇ। ਉਤਮ ਸੇ ਦਰ ਉਤਮ ਕਹੀ ਹੈ, ਨੀਚ ਕਰਮ ਬਹਿ ਰੋਏ। ਜਿਹੜੇ ਨੀਵੇਂ ਕਰਮਾਂ ਨੂੰ ਕਰਨ ਵਾਲੇ ਨੇ ਪੁਰਸ਼, ਜਿੱਥੇ ਵੀ ਬੈਠਦੇ ਨੇ ਉੱਥੇ ਬਹਿ ਕੇ ਰੋਂਦੇ ਨੇ ਪਿੜਦੇ ਨੇ, ਉਹ ਰੋਈ ਪਿੱਟੀ ਹੋਈ ਜਾਂਦੇ ਨੇ ਹਰ ਵਕਤ, ਕਿਉਂਕਿ ਉਹ ਕਰਮ ਹੀ ਨੀਚ ਹੈ ਉਹਨਾਂ ਦਾ। ਸਾਡੇ ਹਿਰਦੇ ਚ ਨਾਮ ਕਿਉਂ ਨਹੀਂ ਠਹਿਰਦਾ ਮਹਾਰਾਜ, ਫਿਰ ਇਹ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਹੁਣ ਹਿਰਦਾ ਅੰਦਰੋਂ ਖਾਲੀ ਤਾਂ ਹੋਵੇ, ਫਿਰ ਤਾਂ ਕੁਝ ਬਸੇ। ਹਿਰਦਾ ਤਾਂ ਤੁਹਾਡਾ ਭਰਿਆ ਪਿਆ ਬਹੁਤ ਚੀਜ਼ਾਂ ਭਰੀਆਂ। ਕਹਿੰਦੇ ਮਹਾਰਾਜ ਹਿਰਦੇ ਚ ਕੀ ਭਰਿਆ ਸਾਡੇ ਚ, ਕਿਰਪਾ ਕਰਕੇ ਇਹ ਵੀ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਕਹਿੰਦੇ ਤੁਹਾਡੇ ਅੰਦਰ ਸੋਨੇ ਦੇ ਗਹਿਣੇ ਬਣਾਉਣ ਦਾ ਬੜਾ ਰਸ, ਸੋਨਾ ਇਕੱਠਾ ਕਰ ਲਈਏ, ਚਾਂਦੀ ਦੇ ਭਾਂਡੇ ਬਣਾ ਲਈਏ। ਰਸ ਸੋਇਨਾ ਰਸ ਰੂਪਾ, ਰੂਪਾ ਕਹਿੰਦੇ ਚਾਂਦੀ ਨੂੰ। ਫਿਰ ਇਸੇ ਤਰ੍ਹਾਂ ਹੀ ਕਾਮਣ, ਇਸਤਰੀ ਨਾਲ ਪ੍ਰੇਮ ਕਰਨ ਦਾ ਰਸ ਤੁਹਾਡੇ ਅੰਦਰ, ਵਿਕਾਰੀ ਬਣੇ ਰਹਿੰਦੇ ਹੋ ਹਰ ਵਕਤ। ਰਸ ਪਰਮਲ ਕੀ ਵਾਸ, ਸਰੀਰ ਉੱਪਰ ਪਰਮਲ ਹੁੰਦਾ ਚੰਦਨ ਦੀ ਵਾਸ਼ਨਾ ਲਾਉਣੀ, ਖੁਸ਼ਬੂਆਂ ਲਾਉਣੀਆਂ। ਹੁਣ ਸੈਂਟ ਬਣ ਗਏ, ਬਸ ਉਹ ਛਿੜਕ ਲਿਆ, ਸੋਨਾ ਪਾ ਲਿਆ, ਚਾਂਦੀ ਬਣਾ ਲਈ, ਪਰਮਲ ਇਕੱਠਾ ਪਾਠ ਹੈ। ਪਹਿਲਾਂ ਪਾਠ ਆਇਆ ਸੀ ਉੱਪਰ ਪਰ ਨਿੰਦਾ ਪਰ ਮਲ, ਇਹ ਅੱਡ ਅੱਡ ਹੈ, ਲੱਲੇ ਨੂੰ ਔਂਕੜ ਆਇਆ। ਪਰ ਮਲ ਹੁੰਦੀ ਪਰਾਈ ਮੈਲ, ਜਿੱਥੇ ਪਾਠ ਆਊਗਾ ਪਰਮਲ ਉੱਥੇ ਹੁੰਦਾ ਚੰਦਨ ਦਾ ਅਰਥ ਹੈ, ਪਾਠ ਇੱਕੋ ਹੀ ਦੇਖਣ ਨੂੰ। ਇਸ ਕਰਕੇ ਇਹ ਧਿਆਨ ਰੱਖਣਾ ਹਮੇਸ਼ਾ। ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ। ਘੋੜਿਆਂ ਤੇ ਚੜ੍ਹ ਕੇ ਸੈਰ ਕਰਨੀ, ਇਹ ਇੱਕ ਬੰਦੇ ਨੂੰ ਰਸ ਹੁੰਦਾ। ਮੇਰੇ ਕੋਲ 5 ਲੱਖ ਦਾ ਘੋੜਾ, ਮੇਰੇ ਕੋਲ 50 ਲੱਖ ਦਾ ਘੋੜਾ, ਇਹ ਵੀ ਰਸ ਹੀ ਹੈ। ਰਸ ਘੋੜੇ ਰਸ ਸੇਜਾ, ਚੰਗੀਆਂ ਚੰਗੀਆਂ ਸੇਜਾ, ਵਧੀਆ ਮਹਿੰਗੇ ਬੈੱਡ ਲਿਆ ਕੇ ਰਾਜੇ ਮਹਾਰਾਜੇ ਉਹਦੇ ਚ ਹੀਰੇ ਮੋਤੀ ਜੜਾ ਕੇ ਸੋਨੇ ਦੇ ਪਾਵੇ, ਫੁੱਲਾਂ ਦੀ ਸੇਜਾ ਕਦੇ ਕੋਈ ਸੇਜਾ ਬਣਾ ਕੇ ਉਹਦੇ ਸੌਣ ਦਾ ਰਸ। ਫਿਰ ਰਸ ਮਿੱਠਾ, ਸੋਹਣੇ ਸੋਹਣੇ ਮੰਦਰਾਂ ਦੇ ਬਣਾਉਣ ਦਾ ਰਸ, ਫਿਰ ਮਿੱਠੇ ਮਿੱਠੇ ਪਦਾਰਥਾਂ ਦੇ ਖਾਣ ਦਾ ਰਸ। ਰਸ ਸੇਜਾ, ਫਿਰ ਮੰਦਰ, ਮੰਦਰ ਜਿਹੜੇ ਹੁੰਦੇ ਘਰ, ਫਿਰ ਰਸ ਮਿੱਠਾ, ਮਿੱਠੇ ਮਿੱਠੇ ਪਦਾਰਥ ਸੋਹਣੇ ਸੋਹਣੇ ਖਾਈਏ, ਮੌਜਾਂ ਕਰੀਏ। ਰਸ ਮਾਸ, ਮਾਸ ਸ਼ਰਾਬ ਆਦਿਕਾਂ ਦੇ ਖਾਣ ਪੀਣ ਦਾ ਰਸ ਚਿੰਬੜਿਆ ਹੋਇਆ ਤੁਹਾਨੂੰ ਦੁਨੀਆਂ 'ਚ। ਗੁਰੂ ਨਾਨਕ ਸਾਹਿਬ ਨੇ ਤਾਂ ਬਹੁਤ ਹਟਾਇਆ ਇਸ ਪਾਸਿਓਂ, ਮਾਸ ਨਹੀਂ ਖਾਣਾ, ਮਾਸ ਨਹੀਂ ਖਾਣਾ, ਬਾਰ ਬਾਰ ਉਪਦੇਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਏਤੇ ਰਸ ਸਰੀਰ ਕੇ ਕਹਿ ਘਾਟੇ ਨਾਮ ਨਿਵਾਸ। ਜਦਕਿ ਸਰੀਰ ਦੇ ਅੰਦਰ ਇੰਨੇ ਰਸ ਪੈਦਾ ਹੋ ਰਹੇ ਨੇ, ਕਦੇ ਜੀਵ ਦਾ ਰਸ, ਕਦੇ ਸਰੀਰ ਦਾ ਰਸ, ਕਦੇ ਵਿਸ਼ਿਆਂ ਦਾ ਰਸ, ਕਦੇ ਕੰਨਾਂ ਦਾ ਰਸ, ਕਦੇ ਅੱਖਾਂ ਦਾ ਰਸ, ਤਾਂ ਵਾਹਿਗੁਰੂ ਦਾ ਨਾਮ ਹਿਰਦੇ 'ਚ ਕਿਵੇਂ ਵੱਸ ਸਕਦਾ ਜਦ ਇੰਨੀਆਂ ਚੀਜ਼ਾਂ ਪਹਿਲਾਂ ਹੀ ਅੰਦਰ ਬੈਠੀਆਂ ਨੇ। ਪਹਿਲਾਂ ਤਾਂ ਲੱਭ, ਕੁੱਤਾ, ਕੂੜ, ਚੂੜਾ, ਠੱਗ, ਖਾਧਾ, ਮੁਰਦਾਰ, ਪਰ ਨਿੰਦਾ, ਪਰ ਮਲ, ਮੁੱਖ ਸੁਧੀ, ਅਗਨ, ਕ੍ਰੋਧ, ਚੰਡਾਲ, ਰਸ ਕਸ, ਆਪਸ ਲਾਹਣਾ, ਇਹ ਕਰਮ ਮੇਰੇ ਕਰਤਾਰ, ਇੰਨਾ ਤਾਂ ਪਹਿਲਾਂ ਹੀ ਦੱਸੇ ਆਏ ਨੇ। ਹੁਣ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਇਸੇ ਪ੍ਰਕਾਰ ਵਾਸ ਦੀ ਖੁਸ਼ਬੂ ਆਦਿਕ ਵੀ ਲੈਣ ਨੂੰ ਕਹਿੰਦੇ ਨੇ। ਫਿਰ ਰਸ ਘੋੜੇ ਰਸ ਸੇਜਾ, ਫਿਰ ਮੰਦਰ ਰਸ ਮਿੱਠਾ ਰਸ ਮਾਸ, ਇਹ 9 ਕੇ 10 ਰਸ ਨੇ ਸਰੀਰ ਦੇ ਅੰਦਰ। ਇਹ ਜਦੋਂ 10 ਰਸ ਇੱਕ ਬੰਦੇ 'ਚ ਹੋਣ, ਫਿਰ ਉਹ ਨਾਮ ਦਾ ਰਸ ਵੀ ਭਾਲਦਾ ਫਿਰੇ। ਸਤਿਗੁਰੂ ਕਹਿੰਦੇ ਪਹਿਲਾਂ ਇਹਨਾਂ 10 ਰਸਾਂ ਨੂੰ ਇੱਕ ਪਾਸੇ ਕਰਕੇ ਰੱਖੋ, ਇਹਤੇ ਰਸ ਛੋੜ ਹੋਵੇ ਸੰਨਿਆਸੀ। ਪਹਿਲਾਂ ਤਾਂ ਉਹ ਸਾਰੇ ਨਾਮ ਦਾ ਰਸ ਲੈਣਾ, ਜੇ ਤਾਂ ਇਹ 10 ਰਸ ਛੱਡਣੇ ਪੈਣੇ ਨੇ, ਮਨਜ਼ੂਰ ਹੈ ਤਾਂ ਛੱਡ ਦਿਓ। ਨਾਮ ਦਾ ਰਸ ਲੈਣ ਲਈ ਸਭ ਛੱਡਣਾ ਪੈਂਦਾ। ਇੱਕ ਮਨ ਹੋ ਕੇ 10 ਇੰਦਰੀਆਂ ਦੇ ਵਿੱਚੋਂ ਨਿਕਲ ਕੇ ਬਿਰਤੀ ਨੂੰ ਉੱਪਰ ਲੈ ਕੇ ਜਾਣਾ, ਜਦੋਂ ਬਿਲਕੁਲ ਸਰੀਰ 'ਚੋਂ ਨਿਕਲ ਕੇ ਉੱਪਰ ਲੈ ਗਏ ਬਿਰਤੀ ਨੂੰ, ਇੱਕ ਓਅੰਕਾਰ ਕਹਿ ਕੇ ਸਾਰੇ ਸਰੀਰ ਦੇ ਵਿੱਚ ਖਿੰਡੇ ਹੋਏ ਮਨ ਨੂੰ ਇੱਕ ਓਅੰਕਾਰ ਕਹਿ ਕੇ ਜਦੋਂ ਮਸਤਕ ਦੇ ਵਿੱਚ ਇੱਕ ਕਰ ਲਿਆ ਉਹਨੂੰ ਲਿਜਾ ਕੇ ਬਿਰਤੀ ਥੱਲਿਓਂ ਤੋੜ ਲਈ ਸਾਰੀ ਸਵਾਦਾਂ ਵਿੱਚੋਂ ਤਾਂ ਜਾ ਕੇ ਫਿਰ ਨਾਮ ਦਾ ਰਸ ਆਉਣਾ ਪ੍ਰਾਰੰਭ ਹੁੰਦਾ। ਤਾਂ ਸਤਿਗੁਰੂ ਕਹਿੰਦੇ ਜਿੱਤ ਬੋਲਿਆ ਪੱਤ ਪਾਈਏ ਸੋ ਬੋਲਿਆ ਪ੍ਰਵਾਨ। ਜਿਨ੍ਹਾਂ ਦੇ ਬਚਨ ਬੋਲਣ ਨਾਲ ਇੱਜ਼ਤ ਬਣਦੀ ਹੈ ਨਾ, ਉਹੀ ਬੋਲੇ ਹੋਏ ਬਚਨ ਪ੍ਰਵਾਨ ਨੀਕ ਹੁੰਦੇ ਨੇ। ਕਹਿੰਦੇ ਮਹਾਰਾਜ ਇਹਦਾ ਕੀ ਭਾਵ ਹੋਇਆ ਵੀ ਬੋਲਣਾ ਕਿਵੇਂ ਚਾਹੀਦਾ ਕਿਹੜਾ ਨਹੀਂ ਚਾਹੀਦਾ? ਸਤਿਗੁਰੂ ਕਹਿੰਦੇ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਕਹਿੰਦੇ ਮਨ ਦੇ ਅਗਿਆਤ ਮੂਰਖ ਪੁਰਸ਼ਾ ਸੁਣਨਾ ਕਰ। ਫਿੱਕਾ ਬਚਨ ਬੋਲ ਕੇ ਮਗਰੋਂ ਵਿਗੁਚਣਾ ਤੋਂ ਭਾਵ ਖਰਾਬ ਹੀ ਹੁੰਦਾ, ਬੰਦਾ ਪਸ਼ਚਾਤਾਪ ਹੀ ਕਰਨਾ ਪੈਂਦਾ। ਕਿਉਂਕਿ ਫਿੱਕਾ ਬੋਲਤਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਆ ਮੋਇ ਤੁੱਕਾ ਮਿੱਕੇ ਪਾਏ। ਇਸ ਕਰਕੇ ਇਹ ਸਾਰਾ ਕੁਛ ਜਿਹੜਾ ਨਾ ਫਿੱਕਾ ਹੀ ਫਿੱਕਾ ਹੋ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿਰ ਪਾਣਾ ਨਾਮ ਹਨ ਜੁੱਤੀ ਦਾ। ਫਿਰ ਕੋਈ ਮਾੜਾ ਤਾਂ ਇੱਕ ਵਾਰ ਬੋਲ ਗਿਆ ਪਰ ਦੁਨੀਆਂ ਮਗਰ ਪੈ ਗਈ ਟੁੱਟ ਕੇ, ਫਿਰ ਬਹੁਤ ਕੁੱਟਿਆ ਉਹਨੂੰ, ਕਿਉਂ ਬੋਲਿਆ ਇੱਦਾਂ ਦੀ ਗੱਲ? ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਫਿੱਕਾ ਦਰਗਹਿ ਸੱਟਿਆ ਮੋਹੇ ਥੁੱਕਾ ਮਿੱਕ ਜਿਹੜੀਆਂ ਹੈਗੀਆਂ ਉਹ ਪੈਂਦੀਆਂ ਮੂੰਹ ਦੇ ਉੱਤੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣਾ ਕੀਤੀਆਂ ਨੇ। ਹੁਣ ਸਤਿਗੁਰੂ ਮਹਾਰਾਜ ਨੇ ਇਹ ਸਮਝਾ ਕੇ ਕਿ ਜੋ ਤਿਸ ਭਾਵ ਹੈ ਸੇ ਭਲੇ ਹੋਰ ਕੇ ਕਹਿਣ ਵਖਾਣ। ਜਿਹੜੇ ਮਨੁੱਖ ਉਹ ਪਰਮਾਤਮਾ ਨੂੰ ਭਾਉਂਦੇ ਨੇ ਨਾ ਉਹ ਚੰਗੇ ਨੇ। ਜੋ ਤਿਸ ਭਾਵ ਹੈ ਸੇ ਭਲੇ, ਨਾਮ ਤੋਂ ਬਿਨਾਂ ਹੋਰ ਜਿਹੜਾ ਵਖਾਣ ਨਾ ਪ੍ਰਸੰਗਾਂ ਦੇ ਕਹਿਣ ਦਾ ਕੀ ਲਾਭ ਹੈ? ਨਾਮ ਤੋਂ ਬਿਨਾਂ ਆਪਾਂ ਜਿੰਨੀਆਂ ਗੱਲਾਂ ਕਰਦੇ ਹਾਂ, ਅਖਬਾਰ ਹੈ ਇਹਨੂੰ ਦੋ ਘੰਟੇ ਪੜ੍ਹ ਲਓ, ਤਿੰਨ ਪੜ੍ਹ ਲਓ, ਚਾਰ ਪੜ੍ਹ ਲਓ, ਇਹ ਕਿਸੇ ਲੇਖੇ 'ਚ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ ਉਹਦੇ 'ਚ। ਬਸ ਇਹ ਹੈ ਕਿ ਉਹ ਪੜ੍ਹੀ ਜਾਓ, ਟੀ ਵੀ ਦੇਖੀ ਜਾਓ, ਟੀ ਵੀ 'ਚੋਂ ਫਿਰ ਕੀ ਨਿਕਲਿਆ? ਜਦੋਂ ਬੰਦਾ ਸਿਆਣਾ ਹੋ ਜਾਂਦਾ ਫਿਰ ਉਹ ਦੇਖਦਾ ਹੀ ਨਹੀਂ, ਪੜ੍ਹਦਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ। ਨਾਮ ਜਪਣ ਵਾਲੇ ਤਾਂ ਬਿਲਕੁਲ ਹੀ ਗੱਲ ਵੀ ਨਹੀਂ ਕਰਕੇ ਰਾਜੀ ਕਿਸੇ ਨਾਲ। ਉਹ ਕਹਿੰਦੇ ਜਿਹੜੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਜੇ ਦੋ ਜਾਣੇ ਬੈਠ ਵੀ ਗਏ ਸਵਾਏ ਨਿੰਦਾ ਚੁਗਲੀ ਤੋਂ ਹੋਰ ਗੱਲ ਨਹੀਂ ਹੋਣੀ ਕੋਈ, ਜਾਂ ਕੋਈ ਵਿਕਾਰਾਂ ਦੀ ਗੱਲ ਹੋਊਗੀ, ਧੱਕੇ ਨਾਲ ਹੀ ਅਗਲੇ ਦੇ ਮੂੰਹੋਂ ਕਢਾਈ ਜਾਣਗੇ ਹੋਰ ਫਿਰ ਨਵੀਂ ਤਾਜ਼ੀ। ਬਸ ਇਹੀ ਕਹੀ ਜਾਣਗੇ ਫਿਰ ਨਵੀਂ ਤਾਜ਼ੀ ਹੋਰ। ਮਹਾਂਪੁਰਖ ਕਥਾ ਕਰਕੇ ਹਟੇ, ਦੋ ਘੰਟੇ ਬੜੀ ਸੋਹਣੀ ਕਥਾ ਕੀਤੀ। ਸੋ ਉਸ ਵਕਤ ਇੱਕ ਪ੍ਰੇਮੀ ਆ ਕੇ ਬਹਿ ਗਿਆ, ਕਹਿੰਦਾ ਮਹਾਰਾਜ ਹੋਰ ਫਿਰ ਕੋਈ ਵਿਚਾਰ ਸੁਣਾਓ। ਕਹਿੰਦੇ ਹੱਸ ਕੇ ਦੋ ਘੰਟੇ ਸੁਣਾ ਕੇ ਤਾਂ ਆਇਆ। ਕਹਿੰਦੇ ਜੀ ਫਿਰ ਘੜੀ ਕੁ ਬਾਅਦ ਫਿਰ ਕਹਿ ਦੇਵੇ, ਹੋਰ ਸੁਣਾਓ ਜੀ ਫਿਰ। ਮਹਾਂਪੁਰਖ ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਇਹਦੇ ਉੱਤੇ ਹੋਰ ਕਿਹੜੀ ਵਿਚਾਰ ਤੈਨੂੰ ਸੁਣਾਵਾਂ? ਗੁਰਬਾਣੀ ਦੀ ਵਿਚਾਰ ਨਾਲ ਵੱਡੀ ਵਿਚਾਰ ਕਿਹੜੀ ਹੋ ਸਕਦੀ ਹੈ? ਸੁਣਾ ਤਾਂ ਦਿੱਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਹੋਰ ਹੋਰ ਕਰਕੇ ਨਵੀਂ ਗੱਲ, ਹੋਰ ਨਵੀਂ ਤਾਜ਼ੀ ਕੀ ਸੁਣਾਉਣੀ? ਨਵੀਂ ਤਾਜ਼ੀ ਕੁਛ ਵੀ ਨਹੀਂ ਹੈ। ਇਹਦੇ ਨਾਲੋਂ ਜਿੰਨੀ ਨਵੀਂ ਤਾਜ਼ੀ ਸੁਣਨੀ ਆ ਉਹ ਬੰਦਾ ਗੁਰਬਾਣੀ ਸੁਣੇ, ਕਥਾ ਸੁਣੇ, ਕੀਰਤਨ ਸੁਣੇ, ਕੋਈ ਚੰਗੀ ਚੀਜ਼ ਸੁਣੇ, ਜਿਹਦੇ ਨਾਲ ਜ਼ਿੰਦਗੀ ਦਾ, ਪਰਲੋਕ ਦਾ ਆਪਾਂ ਨੂੰ ਜ਼ਿਆਦਾ ਲਾਭ ਹੁੰਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਾਂ ਨੂੰ ਕੀ ਕਹਿੰਦੇ ਨੇ? ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਇਹਨੂੰ ਕਹਿੰਦੇ ਸੰਥਿਆ। ਸੰਥਿਆ ਤੋਂ ਬਿਨਾਂ ਇਹ ਵਿਸ਼ਰਾਮ ਲੱਗਦਾ ਹੀ ਨਹੀਂ। ਇਹ ਸੰਥਿਆ ਬੜੀ ਵਾਰ ਕਰਨੀ ਪੈਂਦੀ। ਪਹਿਲਾਂ ਤਾਂ ਉਸਤਾਦ ਹੀ ਕਿੰਨੀ ਵਾਰ ਪੜ੍ਹਾਉਂਦਾ, ਫਿਰ ਉਸਤਾਦ ਕਹਿੰਦਾ ਜਾਂ 25 ਵਾਰੀ ਪੜ੍ਹ ਸ਼ਾਮ ਤੱਕ। ਹੁਣ 25 ਵਾਰੀ ਇਹੀ ਪੜ੍ਹੀ ਜਾਂਦੇ ਬੈਠੇ, ਫਿਰ ਸ਼ਾਮ ਨੂੰ ਫਿਰ ਉਹਨੂੰ ਸੁਣਾਉਣੀ ਹੈ। 3 ਸਾਲ ਵਿੱਚ ਇਹ ਹੋਈ, ਅਗਲੇ 2 ਸਾਲ ਵਿੱਚ ਫਿਰ ਸੰਥਿਆ ਸ਼ੁਰੂ ਹੋ ਜਾਂਦੀ, 15 ਵਾਰੀ ਫਿਰ ਪੜ੍ਹ ਕੇ ਸੁਣਾ ਪਈ। ਇਉਂ ਇੱਕ ਸੰਥਿਆ 25 ਅਤੇ 5 30 ਅਤੇ 10 40 ਵਾਰੀ ਹੋਈ। 40 ਸਹਿਜ ਪਾਠਾਂ ਵਿੱਚ ਤਾਂ ਇੱਕ ਸੰਥਿਆ ਹੀ ਜਾ ਕੇ ਹੁੰਦੀ ਸਹੀ ਵਿਦਿਆਰਥੀ ਦੀ। ਹੁਣ ਤਾਂ ਖੈਰ ਗੱਲਾਂ ਹੀ ਖਤਮ ਹੋ ਗਈਆਂ, ਹੁਣ ਤਾਂ ਅਗਲਾ ਕਹਿੰਦਾ ਮੈਨੂੰ ਬਸ 6 ਮਹੀਨਿਆਂ 'ਚ ਪੜ੍ਹ ਕੇ ਉਹ ਜਾਵਾਂ ਮੈਂ। ਇਹ ਵਿਸ਼ਰਾਮ ਫਿਰ ਜ਼ਿੰਦਗੀ ਭਰ ਅੱਖਾਂ ਬੰਦ ਕਰਕੇ ਹੀ ਲੱਗਦੇ ਤੁਰੇ ਜਾਂਦੇ ਨੇ, ਭੁੱਲਦਾ ਹੀ ਨਹੀਂ ਬੰਦਾ ਜਦੋਂ ਇੱਕ ਵਾਰ ਮਨ ਚ ਬੈਠ ਜਾਂਦੇ ਨੇ। ਫਿਰ ਦੇਖੀਏ, ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਇਹ ਵੀ ਦੇਖਣਾ ਕਿ ਕਿੰਨੇ ਅੱਖਰ ਦਾ ਕਿੰਨਾ ਵਜਨ ਹੈ। ਮਤ ਅੱਖਰ ਥੋੜਾ ਜਿਹਾ ਕਸਿਆ, ਪਤ ਭੋਲਾ ਬੋਲਣਾ। ਜੇ ਕਹੀਏ ਤਿੰਨ ਮਤ ਤਿੰਨ ਪਤ, ਹੁਣ ਪਤ ਹੋ ਜਾਂਦੇ ਪੱਤੇ, ਸੁੱਕੇ ਹੋਏ ਪੱਤੇ ਜਿਹੜੇ ਡਿੱਗਦੇ ਆ, ਪਤ ਹੋਰ ਵੀ ਕਈ ਚੀਜ਼ਾਂ ਨੇ। ਤੇ ਇਸ ਕਰਕੇ ਇਹ ਬਹੁਤ ਬੋਲਣ ਦਾ ਢੰਗ ਸਿੱਖਣਾ ਪੈਂਦਾ, ਕਿਉਂਕਿ ਹੁਣ ਆਪਾਂ ਕਥਾ ਤਾਂ ਕਰਨੀ ਹੀ ਕਰਨੀ ਆ, ਨਾਲ ਨਾਲ ਸੰਥਿਆ ਵੀ ਹੋਈ ਜਾਣੀ ਆਪਣੀ। ਮਹਾਰਾਜ ਕਹਿੰਦੇ ਤਿੰਨਾਂ ਦੀ ਜਿਹੜੀ ਮਤ ਅਕਲ ਚੰਗੀ ਹੈ, ਉਹਨਾਂ ਦੀ ਪਤ ਆਬਰੋ ਸ੍ਰੇਸ਼ਟ ਹੈ, ਤਿੰਨਾਂ ਦੇ ਪੱਲੇ ਪ੍ਰਤੱਖ ਧਨ ਹੈ, ਉਹਨਾਂ ਦੇ ਬੁੱਧੀ ਰੂਪ ਪੱਲੇ ਸ਼ੁਭ ਗੁਣਾਂ ਰੂਪੀ ਧਨ ਹੈ। ਕਿੰਨਾਂ ਦੇ ਜੀ? ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸਮਾ ਰਿਹਾ ਹੈ, ਜਿਨ ਹਿਰਦੈ ਰਹਿਆ ਸਮਾਏ। ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ। ਕਹਿੰਦੇ ਉਹਨਾਂ ਮਹਾਤਮਾ ਦਾ ਕੀ ਕਰੇ? ਕਹਿੰਦੇ ਸਲਾਹਣਾ ਕਰੇ। ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ, ਉਹਨਾਂ ਦਾ ਸਲਾਹਣਾ ਕਰੇ। ਕਿਉਂਕਿ ਕਹਿੰਦੇ ਨੇ ਮਹਾਤਮਾ ਤੋਂ ਬਿਨਾਂ ਹੋਰ ਕੌਣ ਸਲਾਹਣੇ ਯੋਗ ਹੈ? ਕੋਈ ਵੀ ਨਹੀਂ ਹੈ। ਮਹਾਤਮਾ ਤੋਂ ਬਿਨਾਂ ਅਵਰ ਹੋਰ ਜਿਹੜੇ ਮਨਮੁੱਖ ਪੁਰਸ਼ ਨੇ, ਉਹਨਾਂ ਦਾ ਕੀ ਸਲਾਹਣਾ? ਮਨਮੁੱਖਾਂ ਨੂੰ ਕੀ ਸਲਾਹਣਾ? ਇਸ ਕਰਕੇ ਰੱਬ ਦੇ ਪਿਆਰਿਆਂ ਦੀ ਸਲਾਹਤਾ ਕਰੀਏ ਮਿਲ ਕੇ, ਉਹਨਾਂ ਗੁਰਮੁਖਾਂ ਦੇ ਬਚਨ ਕਰੀਏ, ਕਬੀਰ ਜੀ ਦੇ, ਫਰੀਦ ਜੀ ਦੇ, ਨਾਮਦੇਵ ਜੀ ਦੇ, ਉਹ ਜਿਨ੍ਹਾਂ ਨੇ ਭਗਤੀ ਕੀਤੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਨਾਨਕ ਨਦਰੀ ਬਹਾਰੇ ਰਚ ਹੈ ਦਾਨ ਨਾਏ। ਮਹਾਰਾਜ ਫਰਮਾਉਂਦੇ ਨੇ ਜਿਹੜੇ ਮਨੁੱਖ ਲੋਕ ਨੇ, ਮਨਮੁੱਖ ਲੋਕ ਨੇ, ਇੱਕ ਤਾਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਨੇ, ਨਦਰੀ ਬਾਹਰੇ, ਉਹ ਦਾਨ ਦਾਤਾਂ ਵਿੱਚ ਹੀ ਰਚਦੇ ਰਹਿੰਦੇ ਆ, ਨਾਏ ਨਾਮ ਨਹੀਂ ਜਪਦੇ। ਨਾਨਕ ਨਦਰੀ ਬਾਹਰੇ ਰਚ ਹੈ ਦਾਨ ਨਾ ਨਾਏ, ਦਾਨ ਤੇ ਰੋਕ ਕੇ ਫਿਰ ਅੱਗੇ ਨਾ ਨਾਏ ਵੱਖਰਾ ਕਰਨਾ। ਉਹ ਰਚ ਹੈ ਦਾਨ, ਪਰਮਾਤਮਾ ਦੇ ਦਾਨ ਵਿੱਚ ਤਾਂ ਲੱਗ ਜਾਂਦੇ, ਜਿਹੜੇ ਦਾਤਾਂ ਦਿੱਤੀਆਂ ਉਹਨਾਂ 'ਚ ਚੀਜ਼ ਮਨ ਲੱਗਿਆ। ਉਹ ਰੱਬ ਨੇ, ਇਹ ਵੀ ਨਹੀਂ ਕਹਿੰਦੇ ਰੱਬ ਨੇ ਦਿੱਤਾ, ਆਹ ਚੀਜ਼ਾਂ ਸਾਡੇ ਕੋਲ, ਆਹ ਚੀਜ਼ਾਂ ਸਾਡੇ ਕੋਲ, ਪਰ ਕਦੇ ਪਰਮਾਤਮਾ ਦਾ ਨਾਮ ਜਪਦੇ ਹੀ ਨਹੀਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਲੋਕਾਂ ਕੋਲੋਂ ਦਾਨ ਲੈਣ ਵਿੱਚ ਹੀ ਰਚਦੇ ਨੇ, ਨਾਮ ਜਪਦੇ ਹੀ ਨਹੀਂ, ਕਹਿੰਦੇ ਤੁਹਾਡੇ ਵਰਗੇ ਪਾਂਡੇ। ਨਾਨਕ ਨਦਰੀ ਬਾਹਰੇ ਰਚ ਹੈ ਦਾਨ, ਪਰਮੇਸ਼ਰ ਦੇ ਜਾਣਨ ਵਿੱਚ ਨਹੀਂ ਰਚਦੇ। ਦਾਨ ਦਾ ਅਰਥ ਜਾਣਨਾ ਵੀ, ਕਿਉਂਕਿ ਦਾਨਾ ਪੁਰਸ਼, ਦਾਨੇ ਦਾ ਮਤਲਬ ਜਾਣਨਾ। ਉਹ ਨਾਮ ਰੂਪ ਪ੍ਰਪੰਚ ਵਿੱਚ ਰਚਦੇ ਨੇ, ਨਾ ਇਸ਼ਨਾਨ ਕਰਦੇ ਨੇ, ਨਾ ਦਾਨ ਦਿੰਦੇ ਨੇ, ਨਾਮ ਦੇ ਜਪਣੇ ਵਿੱਚ ਲੱਗਦੇ ਨੇ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਤੋਂ ਬਾਹਰ ਹੋ ਗਏ ਰੱਬ ਦੇ ਪਿਆਰੇ, ਉਹ ਦਾਤਾਂ ਵਿੱਚ ਨਹੀਂ ਰਚਦੇ, ਉਹ ਨਾਮ ਵਿੱਚ ਹੀ ਰਚਦੇ ਨੇ। ਨਾਨਕ ਨਦਰੀ, ਇਹਦਾ ਇਉਂ ਵੀ ਅੰਤਰੀ ਭਾਵ ਹੋ ਜਾਂਦਾ ਕਿ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੋ ਗਈ, ਉਹ ਹੋ ਗਏ ਬਾਹਰੇ, ਉਹ ਦੁਨੀਆਂ ਤੋਂ ਬਾਹਰੇ ਹੋ ਗਏ, ਪਾਸੇ ਹੋ ਗਏ ਸੰਸਾਰ ਤੋਂ, ਛੱਡ ਕੇ ਸਭ ਕੁਛ, ਉਹ ਫਿਰ ਪਰਮਾਤਮਾ ਦੇ ਵਿੱਚ ਰਚ ਵਿੱਚ ਜਾਂਦੇ ਨੇ। ਇਸ ਕਰਕੇ ਉਹ ਦਾਤਾਂ ਦੇ ਵਿੱਚ ਨਹੀਂ ਰਚਦੇ, ਰਚ ਹੈ ਦਾਨ ਨਾ, ਉਹ ਦਾਨ ਵਿੱਚ ਨਹੀਂ ਰਚਦੇ। ਦੇਖੋ ਉਲਟ ਹੋ ਗਈ ਗੱਲ ਹੁਣ, ਨਾਏ ਉਹ ਕਹਿੰਦੇ ਕਾਹਦੇ 'ਚ ਰਚਦੇ ਨੇ? ਕਹਿੰਦੇ ਨਾਮ ਦੇ ਵਿੱਚ, ਉਹ ਨਾਮ ਜਪਣ ਵਿੱਚ ਰਚ ਵਿੱਚ ਜਾਂਦੇ ਨੇ। ਅਤੇ ਦੁਨਿਆਵੀ ਲੋਕ ਦਾਤਾਂ ਵਿੱਚ ਰਚ ਜਾਂਦੇ, ਉਹ ਨਾਮ ਦੇ ਵਿੱਚ ਨਹੀਂ ਰਚਦੇ। ਇਸ ਕਰਕੇ ਦਾਨ ਲੈਣ ਵਿੱਚ ਨਹੀਂ ਰਚਦੇ, ਕੇਵਲ ਨਾਮ ਚਿੰਤਨ ਵਿੱਚ ਹੀ ਲੱਗੇ ਰਹਿੰਦੇ ਨੇ ਹਮੇਸ਼ਾ।